ਦੋਹਾਂ ਚ ਕਮਜ਼ੋਰੀਆਂ ਨੇ, ਦੋ ਕਮਜ਼ੋਰਾਂ ਨੂੰ ਕੰਪਰੋਮਾਈਜ਼ ਕਰਨਾ, ਦੋ ਚੋਰਾਂ ਨੂੰ ਕੰਪਰੋਮਾਈਜ਼ ਕਰਨਾ ਪਊਗਾ, ਦੋ ਠੱਗਾਂ ਨੂੰ ਕੰਪਰੋਮਾਈਜ਼ ਕਰਨਾ ਪਊਗਾ। ਸਿੱਖ ਕਿਉਂ ਨਹੀਂ ਕੰਪਰੋਮਾਈਜ਼ ਕਰਦੀ? ਗੁਰਮਤ ਕਿਉਂ ਨਹੀਂ ਕੰਪਰੋਮਾਈਜ਼ ਕਰਦੀ? ਕਿਉਂ ਨਿਰੋਲ ਸੱਚ ਹੈ, ਇਹਨੂੰ ਲੋੜ ਨਹੀਂ। ਉਹ ਕਹਿੰਦੇ ਸਾਨੂੰ ਨਿੰਦੋ, ਨਿੰਦੋ ਨਿੰਦੋ ਵੋਗੋ ਲੋਕ ਨਿੰਦੋ, ਸਾਡੇ ਚ ਕੋਲ ਨੁਕਸ ਦੱਸੋ ਕੀ ਹੈ, ਸਾਡੇ ਚ ਕਮੀ ਦੱਸੋ ਕੀ ਹੈ। ਉਹ ਕਹਿੰਦੇ ਸਾਡੀ ਕਮੀ ਦੱਸੋ, ਦੂਜੇ ਕਹਿੰਦੇ ਨੇ ਕਮੀ ਸਾਡੀ ਕਿਉਂ ਦੱਸਦੇ ਹੋ? ਇਹ ਦੋਹਾਂ ਚ ਫਰਕ ਹੈ। ਪਰ ਜੇ ਦੋਹਾਂ ਚ ਜੇ ਕਮੀ ਹੁੰਦੀ, ਕਬੀਰ ਚ ਤਾਂ ਇਹ ਗੱਲ ਨਹੀਂ ਸੀ ਕਹਿ ਸਕਦਾ। ਪਹਿਲੇ ਬੀਚ ਚ ਨਹੀਂ ਕਿਹਾ, ਜੋ ਏਡਾ ਬੜਾ ਗ੍ਰੰਥ ਲਿਖਿਆ ਉਹ ਚ ਨਹੀਂ ਕਿਹਾ। ਗੁਰਬਾਣੀ ਚ ਕਿਉਂ ਕਹਿਤਾ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਕਿਉਂ ਕਹਿਤਾ? ਪਹਿਲਾਂ ਨਹੀਂ ਕਿਹਾ, ਪਹਿਲਾਂ ਕਮੀ ਸੀ ਤਾਂ ਨਹੀਂ ਕਿਹਾ ਹੋਇਆ। ਹੁਣ ਇੱਥੇ ਕੀ ਕਹਿ ਰਿਹਾ? ਨਾ ਮੈਂ ਯੋਗ ਧਿਆਨ
ਚਿੱਤ ਲਾਇਆ,
ਮੈਂ ਯੋਗੀ ਨਹੀਂ। ਮਤ ਮੈਂ ਕਿਸੇ ਤੇ ਵਿਸ਼ਵਾਸ ਕਰ ਲਿਓ ਕਿ ਮੈਂ ਯੋਗ ਮਤ ਮੇਰੀ ਹੈ, ਉਹਦਾ ਕਹਿ ਰਿਹਾ ਯੋਗ ਮਤ ਹੈ ਨਹੀਂ। ਇਹ ਸ਼ਬਦ ਗੁਰਬਾਣੀ ਚ ਹੈ, ਯੋਗ ਮਤ ਅਨੁਸਾਰ ਦਰਸ਼ਨ, ਯੋਗ ਮਤ ਦਾ ਪ੍ਰਚਾਰ ਕਰਦੇ ਨੇ, ਸਮਾਧੀ ਦਾ ਪ੍ਰਚਾਰ ਕਰ ਰਹੇ ਨੇ, ਔਰ ਤਰਵਾਲੇ ਵਾਲਾ ਵੀ ਕਰ ਰਿਹਾ। ਉਹਨੂੰ ਪੁੱਛੇ ਵੀ ਆਹ ਸ਼ਬਦ ਦੇਖਿਆ ਤਾਂ ਪੜ੍ਹਿਆ ਕੀ ਹੈ? ਉਹ ਆਹ ਸ਼ਬਦ ਤਾਂ ਲਿਖਿਆ ਹੋਇਆ, ਕਿਉਂ ਲਿਖਿਆ ਸੀ? ਉਹਨਾਂ ਨੂੰ ਪਤਾ ਸੀ ਇਹ ਘੁਸ ਬੈਠੀਏ ਕੀ ਕਰਨਗੇ ਬਾਅਦ ਚ, ਪਹਿਲਾਂ ਹੀ ਸਾਰਾ ਕੁਵਲ ਕੀਤਾ ਹੋਇਆ। ਇਹਨਾਂ ਨੂੰ ਇੰਨੀ ਅਕਲ ਹੈ ਕਿਤੇ? ਚੋਰਾਂ ਨੂੰ ਬਹੁਤੀ ਅਕਲ ਨਹੀਂ ਹੁੰਦੀ, ਤਾਂ ਹੀ ਤਾਂ ਫਸ ਜਾਂਦੇ ਨੇ। ਚੋਰ ਚੋਰੀ ਕਰਦੇ ਨੇ, ਡਾਕੂ ਡਾਕਾ ਮਾਰਦੇ ਨੇ, ਬੜੇ ਸਿਆਣੇ ਹੋ ਕੇ ਮਾਰਦੇ ਨੇ, ਅਕਲਾਂ ਮਾਰਦੇ ਨੇ, ਬਸ ਫਿਰ ਵੀ ਜਾਂਦੇ ਨੇ। ਬੜੇ ਸ਼ਾਤਰ ਵੀ ਹੁੰਦੇ ਨੇ ਪਰ ਫਿਰ ਵੀ ਫਸ ਜਾਂਦੇ ਨੇ, ਕਿਤੇ ਨਾ ਕਿਤੇ ਚੋਰੀ ਨੂੰ ਮੋਰੀ ਰਹਿ ਜਾਂਦੀ ਹੈ। ਨਾ ਮੈਂ ਯੋਗ ਧਿਆਨ ਚਿੱਤ ਲਾਇਆ, ਮੈਂ ਜੋਗੀ ਨਹੀਂ ਹਾਂ, ਜੋਗੀਆਂ ਵਾਲਾ ਕੰਮ ਕੋਈ ਨਹੀਂ ਕੀਤਾ, ਮੈਂ ਨਹੀਂ ਧਿਆਨ ਲਾਇਆ ਜੋਗੀਆਂ ਵਾਲਾ। ਔਰ ਇਹਨੇ ਲਾਇਆ ਵੀ ਨਹੀਂ ਸੀ ਕਬੀਰ ਨੇ।
ਬਿਨ ਮੈਂ ਰਾਗ ਨਾ ਛੁੱਟ ਸਮਾਇਆ,
ਇਹ ਗੱਲ ਜ਼ਰੂਰ ਹੈ, ਬੈਰਾਗ ਦੇ ਬਿਨਾ ਮਾਇਆ ਨਹੀਂ ਛੁੱਟਣੀ। ਬੈਰਾਗ ਚਾਹੀਦਾ ਪਰ ਯੋਗ ਧਿਆਨ ਨਹੀਂ ਚਾਹੀਦਾ, ਜੋਗੀਆਂ ਵਾਲਾ ਧਿਆਨ ਨਹੀਂ ਚਾਹੀਦਾ। ਮਾਨੋ ਬਲੋ ਤਿਆਗ ਹੈ ਮਾਇਆ ਦਾ, ਉਹ ਕੀ ਹੈ? ਦਸਮ ਪਾਤਸ਼ਾਹ ਨੇ ਦੱਸਤਾ, ਬਨਸੇ ਸਦਨ ਸਭ ਕਰ ਸਮਝੋ। ਉਹ ਕਹਿੰਦਾ ਜਿਹੜਾ ਤੁਹਾਡਾ ਸਦਨ ਹੈ ਨਾ, ਮਹਿਲ ਹੈ, ਇਹਨੂੰ ਸਮਝ ਲਓ ਜੰਗਲ ਹੈ। ਜੰਗਲ ਜੀ ਜੇ ਜਾ ਕੇ ਮਹਿਲ ਬਣਾ ਲਵੇ, ਰਹੂ ਤੇ ਜੰਗਲ ਹੈ। ਜੇ ਹਜ਼ਾਰ ਹਜ਼ਾਰ ਕਿਲੋਮੀਟਰ ਦੇ ਆਲੇ ਦੁਆਲੇ ਜੰਗਲ ਹੈ, ਇੱਕ ਜਾ ਕੇ ਤੁਸੀਂ ਉੱਥੇ ਮਹਿਲ ਬਣਾ ਲਿਆ, ਜੰਗਲ ਇਹ ਕਹੂਗਾ, ਮਹਿਲ ਨਹੀਂ ਕਹੂੰਗਾ। ਜੰਗਲ ਹੀ ਆਲੇ ਦੁਆਲੇ, ਜੇ ਤੁਸੀਂ ਇਹਦਾ ਮੰਨਣ ਦੀ ਗੱਲ ਹੈ, ਬਨਸੇ ਸਦਨ ਸਭੇ ਕਰ ਸਮਝੋ, ਮਨ ਹੀ ਮਾਹੇ ਮਨੋ ਧਿਆਗਣੀ ਹੈ ਤੁਸੀਂ ਮਾਇਆ। ਤੇ ਜੇ ਜੰਗਲ ਦੇ ਵਿੱਚ ਜਾ ਕੇ ਵੀ ਘਰ ਯਾਦ ਆਈ ਗਿਆ, ਫਿਰ ਸ਼ਹਿਰ ਯਾਦ ਆਈ ਗਿਆ। ਆ ਜਿਹੜੇ ਰਾਈਟਰ ਨੇ ਆ ਪੰਜਾਬੀ ਦੇ, ਉਹਨਾਂ ਦਾ ਬੜਾ ਯਾਦ ਆਉਂਦਾ, ਬੜੇ ਖੂਹ ਯਾਦ ਆਉਂਦੇ ਨੇ ਇਹਨਾਂ ਨੂੰ, ਬਹੁਤ ਬਚਪਨ ਯਾਦ ਆਉਂਦਾ, ਗਲੀਆਂ ਯਾਦ ਆਉਂਦੀਆਂ ਨੇ। ਇਹ ਸਿੱਖ ਨੇ, ਇਹਨੇ ਪਾਗਲ, ਇਹ ਪਾਗਲ ਨੇ। ਉਹ ਜਿਹਨੂੰ ਪਿੱਛੇ ਨੂੰ ਝਾਕਦਾ ਹੈ, ਉਹ ਅਕਲ ਕਹਾਂ ਕਿੱਥੇ ਲੈ ਲੂ, ਉਹਦਾ ਧਿਆਨ ਤਾਂ ਪਿੱਛੇ ਹੈ। ਪਿੱਛੇ ਨੂੰ ਝਾਕਣ ਵਾਲਾ ਤਾਂ ਮਰਦਾ ਹੁੰਦਾ ਐਕਸੀਡੈਂਟ ਨਾਲ, ਅਕਲ ਇਹਦਾ ਮਤਲਬ ਉਹਨਾਂ ਨੂੰ ਅਕਲ ਨਹੀਂ ਆਈ ਹੁਣ ਤੱਕ, ਪਿੱਛੇ ਨੂੰ ਝਾਕਦੇ ਨੇ। ਉਹ ਇੰਨਾ ਪੀੜ ਨਾ ਗਿਆ, ਉਹ ਚ ਗਿਆਨ ਕੀ ਲਿਆ ਫਿਰ ਤੁਸੀਂ? ਕੁਛ ਵੀ ਨਹੀਂ ਲਿਆ, ਮਤਲਬ ਉਹਨਾਂ ਨੇ ਗਿਆਨ ਲਿਆ ਹੀ ਨਹੀਂ, ਉਪੱਲੇ ਹੈ ਹੀ ਨਹੀਂ ਉਹਨਾਂ ਦੇ, ਕੁਛ ਵੀ ਨਹੀਂ ਸਿੱਖਿਆ ਉਹਨਾਂ ਨੇ ਜੀਵਨ ਚੋਂ, ਪਿੱਛੇ ਨੂੰ ਝਾਕਦੇ ਨੇ। ਗੁਰਬਾਣੀ ਕਹਿੰਦੇ ਅਗਾਂ ਪੁੱਤਰਾਂ ਪਾਛੇ ਫੇਰਨਾ ਮੋਢੜਾ, ਐ ਤਾਂ ਪਿੱਛੇ ਜੂਨਾ ਪਿਛਲੀਆਂ ਛੱਡਿਆ ਹੈ ਤੁਸੀਂ, ਕੁੱਤੇ ਬਿੱਲੇ ਵੀ ਬਣੇ ਸੀ, ਉਹ ਜੂਨਾ ਵੱਲ ਚਲੇ ਜਾਓ ਫਿਰ, ਜੀ ਕਰਦਾ ਕਹਿੰਦਾ ਸੂਰ ਬਣ ਨੂੰ, ਕੁੱਤਾ ਬਣ ਨੂੰ ਜੀ ਕਰਦਾ, ਜੇ ਪਿੱਛੇ ਮੁੜਦੇ ਮੁੜਦੇ ਗਏ ਉੱਥੇ ਚਲੇ ਜਾਓਗੇ ਫਿਰ, ਇਹ ਹੈ ਨਰਕ। ਜਿਹੜਾ ਪਿੱਛੇ ਨੂੰ ਝਾਕਦਾ ਨਰਕ ਵੱਲ ਨੂੰ ਝਾਕਦਾ ਉਹ, ਇਹਨਾਂ ਨੂੰ ਕੀ ਪਤਾ ਮੂਰਖਾਂ ਨੂੰ ਵੀ ਮੂਰਖ ਕੀ ਹੁੰਦਾ, ਰੌਲਾ ਪਾਉਂਦਾ ਜੀ ਅਸੀਂ ਜੀ ਉਹ ਹੈਗੇ ਰਹੇ ਬੁੱਧੀਜੀਵੀ, ਬੁੱਧੀਜੀਵੀ ਰਹੇ, ਮੂਰਖ ਬੁੱਧੀਜੀਵੀ ਹੁੰਦੇ ਨੇ।
ਬਿਨ ਬੈਰਾਗ ਨਾ ਛੁੱਟ ਸਮਾਇਆ,
ਬਿਨ ਬੈਰਾਗ ਨਾ ਛੁੱਟ ਸਮਾਇਆ, ਮਾਇਆ ਛੁੱਟਣੀ ਬੈਰਾਗ, ਬੈਰਾਗ ਕੀ ਹੁੰਦਾ? ਰਾਗ ਹੈ ਮੰਗ, ਜੋ ਮਨ ਬੋਲਦਾ ਨਾ ਸਾਡਾ, ਕੁਛ ਨਾ ਕੁਛ ਡਿਮਾਂਡ ਕਰਦਾ ਅੰਦਰੋਂ, ਇੱਛਾ ਪੈਦਾ ਹੁੰਦੀ ਹੈ, ਰਾਗ ਹੈ। ਜਦ ਮਨ ਚੁੱਪ ਕਰ ਜਾਂਦਾ ਨਾ ਕੁਛ ਮੰਗਦਾ ਹੀ ਨਹੀਂ ਉਹਨੂੰ ਮੇਰਾ ਕਹਿੰਦਾ ਜੋ ਦੇਵੇ ਸੁਖ ਹੈ ਜੋ ਪਾਵੇ ਤੇ ਉਹ ਰੱਖ ਲੈ ਹਮ ਸ਼ਰਨ ਪ੍ਰਭ ਹੈ ਇਹ ਵੈਰਾਗ ਹੈ ਵੈਰਾਗ ਉਹਦਾ ਮੈਂ ਕੁਛ ਨਹੀਂ ਜਾਣਦਾ ਮੈਨੂੰ ਕੁਛ ਨਹੀਂ ਪਤਾ ਮੈਂ ਕੁਛ ਨਹੀਂ ਮੰਗਦਾ ਮੈਨੂੰ ਉਹ ਦੇ ਜਿਹੜਾ ਮੇਰੇ ਵਾਸਤੇ ਚੰਗਾ ਹੈ ਡਾਕਟਰ ਨੂੰ ਮੈਨੂੰ ਡਾਕਟਰ ਤੂੰ ਦੱਸ ਮੈਂ ਕੀ ਖਾਵਾਂ ਤੂੰ ਦੱਸ ਮੈਂ ਕੀ ਕਰਾਂ ਕਿਉਂਕਿ ਮੈਂ ਤਾਂ ਜੋ ਕੁਛ ਕਰਦਾ ਰਿਹਾ ਆਪਣੀ ਮਰਜ਼ੀ ਨਾਲ ਹੁੰਦੀ ਉਹਦੇ ਨਾਲ ਤਾਂ ਮੇਰੀ ਬਿਮਾਰੀ ਵਧੀ ਹੈ ਹੁਣ ਸਹੀ ਆਪਣੀ ਮਰਜ਼ੀ ਨਾਲ ਕਰਦਾ ਰਿਹਾ ਇਹਦੇ ਨਾਲ ਬਿਮਾਰੀਆਂ ਵਧੀਆਂ ਨੇ ਘਟੀਆਂ ਨੀ ਹੁਣ ਮੈਂ ਬਿਮਾਰੀਆਂ ਘਟਾਉਣੀਆਂ ਨੇ ਹੁਣ ਤੇਰੀ ਸਲਾਹ ਨਾਲ ਚੱਲਣਾ ਇਹ ਵੈਰਾਗ ਹੈ ਆਪਣਾ ਭਾਣਾ ਛੱਡ ਕੇ ਗੁਰਕੇ ਭਾਣੇ ਚ ਆ ਜਾਣਾ ਵੈਰਾਗ ਬਾਬਾ ਇਹ ਛੁੱਟ ਗਈ ਫਿਰ ਉਹ ਕਹਿੰਦਾ ਭਾਈ ਲੋਭ ਨੀ ਕਰੀਦਾ ਉਹ ਕਹਿੰਦਾ ਠੀਕ ਹੈ ਲੋਭ ਨੀ ਠੀਕ ਹੈ ਕਹਿੰਦਾ ਸਾਰਿਆਂ ਨੂੰ ਇੱਕੋ ਜਿਹਾ ਦੇਖੀ ਦਾ ਕਹਿੰਦਾ ਠੀਕ ਫਿਰ ਸੱਤੇ ਸੱਤ ਹੈ ਫਿਰ ਬਾਣੀ ਫਿਰ ਬਾਣੀ ਸੱਤ ਹੈ ਫਿਰ ਸੱਤ ਸੱਤ ਕਰਕੇ ਮੰਗਦਾ ਮੰਨਦਾ ਗੁਰਬਾਣੀ ਨੂੰ ਜਾਂ ਗੁਰਕੇ ਭਾਣੇ ਆਉਂਦਾ ਪਹਿਲਾਂ ਨਹੀਂ ਮੰਨ ਸਕਦਾ ਜਦ ਗੁਰਕੇ ਭਾਣੇ ਜਾਊ ਤਾਂ ਗੁਰਬਾਣੀ ਨੂੰ ਸੱਤ ਸੱਤ ਕਰਕੇ ਮੰਨੂ ਤਾਂ ਪਹਿਲਾਂ ਮੰਗ ਮੰਨੇ ਨਹੀਂ ਸਕਦਾ ਕਿਵੇਂ ਮੰਨ ਜੂਗਾ ਇਸ ਕਰਕੇ ਸਿੱਖ ਮੰਨਦੇ ਹੀ ਨਹੀਂ ਉਹਨਾਂ ਨੂੰ ਦੱਸਿਆ ਹੀ ਨਹੀਂ ਵੀ ਕਰ ਤੂੰ ਮੰਨੇਗਾ ਨਹੀਂ ਮੰਨੇਗਾ ਉਹਨਾਂ ਨੂੰ ਸਮਝਾਇਆ ਹੀ ਨਹੀਂ ਕਿਸੇ ਨੇ ਸਮਝਾਉਣ ਵਾਲਿਆਂ ਨੂੰ ਖੁਦ ਉਹ ਸਮਝਾਉਣ ਵਾਲੇ ਕਿਹੜਾ ਮੰਨਦੇ ਨੇ ਉਹਦਾ ਸਮਝਾਉਂਦੇ ਹੀ ਨੇ ਮੰਨਦੇ ਨਹੀਂ ਹਨ ਉਹ ਵੀ ਜਿਹੋ ਜਿਹੇ ਉਹਨਾਂ ਨੂੰ ਉਹ ਤਾਂ ਉਹੀ ਅੱਖਰੀ ਅਰਥ ਕਰਦੇ ਨੇ ਉਹਨਾਂ ਨੂੰ ਬੜਾ ਪਤਾ ਬਾਣੀ ਗੁਰਬਾਣੀ ਕੀ ਹੈ ਨਾਲੇ ਉਹਨਾਂ ਨੇ ਲੈਣਾ ਕੀ ਹੈ ਲੈਣਾ ਤਾਂ ਵਿਚਾਰਿਆਂ ਦੀ ਰੋਜੀ ਰੋਟੀ ਦਾ ਮਤਲਬ ਹੈ ਉਹਨਾਂ ਦਾ ਤਾਂ
ਕੈਸੇ ਜੀਵਨ ਹੋਏ ਹਮਾਰਾ
ਕੈਸੇ ਜੀਵਨ ਹੋਏ ਹਮਾਰਾ ਜਿਹੜਾ ਜੀਵਨ ਹੈ ਸੱਚ ਜੀਵਨ ਜੀਵਨ ਦਾ ਮਤਲਬ ਸੱਚ ਜੀਵਨ ਅਜੀਵਨ ਨਹੀਂ ਹੈ ਜਿਹੜਾ ਅਸੀਂ ਜਿਉਂਦੇ ਹਾਂ ਤਾਂ ਸੁਪਨਾ ਸੰਸਾਰ ਦਾ ਜੀਵਨ ਸੁਪਨਾ ਹੈ ਜੀਵਨ ਨਹੀਂ ਹੈ ਸੁਪਨੇ ਨੂੰ ਅਸੀਂ ਜੀਵਨ ਕਹਿੰਦੇ ਹਾਂ ਜੀਵਨ ਨਹੀਂ ਹੈ ਸੁੱਤੇ ਪਏ ਦਾ ਜੀਵਨ ਹੁੰਦਾ ਸੁੱਤਾ ਪਿਆ ਸੰਸਾਰ ਨਾਲ ਜੁੜਿਆ ਹੋਇਆ ਹੁੰਦਾ ਜਿਹੜਾ ਜੀਵਨ ਹੈ ਜੀਵਨ ਨਹੀਂ ਹੈ
ਕੈਸੇ ਜੀਵਨ ਹੈ ਹਮਾਰਾ
ਹਾਂ ਜੀਵਨ ਹੈ ਜਾਗਰ ਜੀਵਨ ਹੈ ਸੱਚਖੰਡ ਵਾਲਿਆਂ ਦਾ ਇਹ ਲੋਕ ਵਾਲੇ ਦਾ ਕਿਸੇ ਦਾ ਜੀਵਨ ਨਹੀਂ ਹੈ ਇਹ ਜੀਵਨ ਕਦ ਤੋਂ ਸ਼ੁਰੂ ਹੁੰਦਾ ਜਦ ਤੋਂ ਜਨਮ ਪਦਾਰਥ ਮਿਲ ਜਾਂਦਾ ਉਹ ਤੋਂ ਜੀਵਨ ਸ਼ੁਰੂ ਹੁੰਦਾ ਜਦ ਕਹਿੰਦਾ ਨੇ ਜਨਮ ਤੁਬਾਰੇ ਲੇਖੇ ਉਹ ਤੋਂ ਜੀਵਨ ਸਟਾਰਟ ਹੋਇਆ ਅਸਲ ਚ ਜਨਮ ਜਦ ਹੋਇਆ ਜਦ ਚਾਰੇ ਪਦਾਰਥ ਮਿਲ ਜਾਂਦੇ ਨੇ ਚੌਥਾ ਪਦਾਰਥ ਮਿਲੇ ਤੇ ਬਾਅਦ ਪਹਿਲਾਂ ਤਾਂ ਗਿਆਨ ਨਾਲ ਮਰਦਾ ਹੀ ਹੈ ਨਾ ਮਰੇ ਫਿਰ ਜੀਵੇ ਜਾਂ ਮਰ ਕੇ ਜਿਉਂਦਾ ਹੁੰਦਾ ਉਹ ਤੋਂ ਬਾਅਦ ਜੀਵਨ ਸਟਾਰਟ ਹੁੰਦਾ ਜੀਵਨ ਨਹੀਂ ਹੈ ਜਿੰਨੇ ਜਨਮ ਅਸੀਂ ਲਏ ਨੇ ਜੀਵਨ ਨਹੀਂ ਹੈ ਜਦੋਂ ਤਾਂ ਆਰਾਮ ਗਰਭ ਚ ਗਰਭ ਚ ਕਿਤੇ ਜੀਵਨ ਹੁੰਦਾ ਗਰਭ ਦੇ ਜੀਵਨ ਨੂੰ ਕੌਣ ਗਿਣਦਾ ਗਰਭ ਦਾ ਜੀਵਨ ਜੀਵਨ ਨਹੀਂ ਗਿਣਿਆ ਜਾਂਦਾ ਕਹਿੰਦੇ ਵੀ 99 ਸਾਲ ਦੀ ਉਮਰ ਸੀ ਉਹਦਾ 9 ਮਹੀਨੇ 10 ਮਹੀਨੇ ਗਰਭ ਚ ਰਿਹਾ ਉਹ ਗਿਣਦੇ ਨੇ ਵਿੱਚ ਕਹਿੰਦੇ ਨੀ ਗਿਣੇ ਉਹ
ਜੀਵਨ ਨਹੀਂ
ਹੈ ਉਹ ਅਸੀਂ ਵੀ ਨਹੀਂ ਗਿਣਦੇ ਗਰਭ ਵਾਲਾ ਜੀਵਨ ਨੂੰ ਤੇ ਰਾਮ ਨਹੀਂ ਗਿਣਦਾ ਗਰਭ ਉਹ ਰਾਮ ਗਰਭ ਦਾ ਉਹਨੂੰ ਪਤਾ ਸਾਨੂੰ ਨੀ ਪਤਾ ਇਹ ਗੱਲ ਦਾ ਜਿਹੜੇ ਬੋਲੀ ਹੈ ਗੁਰਬਾਣੀ ਖੜੇ ਹੋ ਗਏ ਨਾ ਇਹ ਜਾਗਦਿਆਂ ਨੂੰ ਪਤਾ ਹੈ ਇਹਦਾ ਰਾਮ ਗਰਭ ਦਾ ਸਾਨੂੰ ਨੀ ਪਤਾ ਰਾਮ ਗਰਭ ਬਾਰੇ ਅਸੀਂ ਤਾਂ ਉਹ ਗਰਭ ਜਾਣਦੇ ਹਾਂ ਜਿਹੜਾ ਸਾਡਾ ਦੇਖਿਆ ਹੋਇਆ ਜਿਹੜਾ ਸਾਡੇ ਦੇਖਣ ਤੋਂ ਪਰੇ ਉਹਨੂੰ ਨੀ ਅਸੀਂ ਜਾਣਦੇ ਰਾਮ ਗਰਭ ਨੂੰ ਅਸੀਂ ਗਰਭ ਵਾਲਾ ਜੀਵਨ ਅਸੀਂ ਵੀ ਨੀ ਮੰਨਦੇ ਗਿਣਦੇ ਨੀ ਜਾਂ ਟੋਟਲ ਕਰਦੇ ਵਿੱਚ ਨੀ ਕੈਲਕੂਲੇਟ ਨੀ ਕਰਦੇ ਬੱਚੇ ਦੇ ਜਨਮ ਤੋਂ ਬਾਅਦ ਮੰਨਿਆ ਜਾਂਦਾ ਰਿਟਾਇਰਮੈਂਟ ਦਾ ਬਾਲਗ ਹੋਣ ਦਾ ਉਹ ਜੀਵਨ ਨੀ ਵਿੱਚ ਜੋੜਿਆ ਜਾਂਦਾ ਕਦੇ ਵੀ ਗਰਭ ਦਾ ਇਸ ਕਰਕੇ ਜੀਵਨ ਹੀ ਜਨਮ ਤੋਂ ਸਟਾਰਟ ਹੁੰਦਾ ਆ ਅਸੀਂ ਜਨਮ ਜਿਹਨੂੰ ਮੰਨਦੇ ਹਾਂ ਗੁਰਬਾਣੀ ਨੂੰ ਜਨਮ ਨਹੀਂ ਮੰਨਦੀ ਇਸ ਕਰਕੇ ਗੁਰਬਾਣੀ ਨੂੰ ਜੀਵਨ ਵੀ ਨਹੀਂ ਮੰਨਦੀ ਜਾਂ ਜਨਮ ਨਹੀਂ ਮੰਨਦੀ ਜੀਵਨ ਕਿਵੇਂ ਮੰਨ ਲੂ ਗੁਰਬਾਣੀ ਜੀਵਨ ਕਹਿੰਦਾ ਮੰਨ ਲੂ ਜਾਂ ਜਨਮ ਨਹੀਂ ਮੰਨਦੀ। ਅਸਲ ਦੇ ਵਿੱਚ ਜਨਮ ਪਦਾਰਥ ਤੋਂ ਬਾਅਦ ਜੀਵਨ ਗੁਰਬਾਣੀ ਮੰਨਦੀ ਹੈ, ਉਹ ਗੱਲ ਕਹਿ ਰਿਹਾ ਕਬੀਰ।
ਇਹ ਜੀਵਨ ਦਾ ਸੱਚ ਕਰ,
ਜਗ ਜੀਵਨ ਦਾ ਸੱਚ ਕਰ ਜਾਣਾ, ਜਗ ਜੀਵਨ ਨੂੰ ਸੱਚ ਮੰਨੀ ਬੈਠਾ, ਇਹ ਨੀ ਜੀਵਨ ਹੁੰਦਾ। ਤੈ ਜੀਵਨ ਜਗ
ਸੱਚ ਕਰ
ਜਾਣਾ, ਤੈ ਤਾਂ ਸੱਚ ਕਰਕੇ ਜਾਣ ਲਿਆ, ਇਹ ਤਾਂ ਛਡਾਇਆ ਹੋਇਆ ਗੁਰਬਾਣੀ ਨੇ। ਪਰ ਸਿੱਖਾਂ ਨੇ ਨੀ ਮੰਨਿਆ ਹੋਇਆ, ਨਾ ਪ੍ਰਚਾਰਕਾਂ ਨੇ ਮੰਨਿਆ ਹੋਇਆ, ਅਸੀਂ ਪੜ੍ਹਿਆ ਹੋਇਆ ਮੰਨਿਆ ਨੀ ਹੋਇਆ ਹੈਗਾ। ਜੇ ਇਹਨੂੰ ਮੰਨ ਕੇ ਤਾਂ ਅਰਥ ਹੋਣਗੇ ਗੁਰਬਾਣੀ ਦੇ, ਇਹ ਗੱਲਾਂ ਮੰਨ ਕੇ ਅਰਥ ਹੋਣਗੇ ਗੁਰਬਾਣੀ ਦੇ ਤਾਂ ਸਮਝ ਆਊਗਾ ਕੀ ਕਹਿੰਦੀ ਹੈ। ਸਾਨੂੰ ਸਮਝ ਵੀ ਤਾਂ ਹੀ ਨਹੀਂ ਆਈ ਗੁਰਬਾਣੀ ਕੀ ਕਹਿੰਦੀ ਹੈ, ਕਿ ਅਸੀਂ ਉਹਨਾਂ ਗੱਲਾਂ ਨੂੰ ਮੰਨਿਆ ਨੀ ਹੋਇਆ, ਅਸੀਂ ਆਪਣੀ ਡਿਕਸ਼ਨਰੀ ਨੂੰ ਬਦਲਿਆ ਨੀ ਹੋਇਆ। ਇਹ ਡਿਕਸ਼ਨਰੀ ਬਦਲਦੀ ਹੈ ਗੁਰਬਾਣੀ, ਸਾਡੀ ਧਾਰਨਾ ਬਦਲਦੀ ਹੈ। ਜੋ ਧਾਰਨਾ ਅਸੀਂ ਬਣਾਈ ਬੈਠੇ ਹਾਂ ਉਹਨੂੰ ਬਦਲ ਰਹੀ ਹੈ, ਵਿਚਾਰਧਾਰਾ ਹੀ ਬਦਲ ਰਹੀ ਹੈ ਨਾ। ਸੰਸਾਰ ਦੀ ਵਿਚਾਰਧਾਰਾ ਸੰਸਾਰੀਆਂ ਦੀ ਹੋਰ ਹੈ, ਭਗਤਾਂ ਦੀ ਵਿਚਾਰਧਾਰਾ ਹੋਰ ਹੈ। ਇਸ ਕਰਕੇ ਵਿਚਾਰ ਭਗਤਾਂ ਦਾ ਵਿਚਾਰ ਹੈ ਜਿਹੜਾ, ਉਹ ਚ ਜੀਵਨ ਜਿਹੜਾ ਹੁੰਦਾ ਉੱਥੋਂ ਹੀ ਸਟਾਰਟ ਹੁੰਦਾ। ਇਹ ਜਨਮ ਤੁਹਾਰੇ ਲਿਖੇ, ਬਹੁਤ ਜਨਮ ਪਿਛੜੇ ਤੇ
ਮਾਰੋ,
ਪਹਿਲਾਂ ਤੋਂ ਪਿਛੜੇ ਹੋਏ ਤੇ, ਜਿੰਨਾ ਚਿਰ ਪਿਛੜੇ ਹੋਏ ਤੇ ਉਹ ਜੀਵਨ ਨਹੀਂ ਸੀ, ਜਦ ਇੱਕ ਹੋਏ ਉੱਗਵੇ ਫਿਰ ਜੀਵਨ ਹੋਇਆ। ਪਿਛੜੇ ਹੋਏ ਤੇ ਘਰ ਦੇ ਵਿੱਚ ਇੱਕ ਬੰਦਾ ਬੇਹੋਸ਼ ਹੈ, 10 ਸਾਲ ਹੋ ਗਏ ਉਹਨੂੰ ਬੇਹੋਸ਼ ਹੋਏ ਨੂੰ, ਚਾਹੇ ਹਸਪਤਾਲ ਦੇ ਵਿੱਚ ਹੈ, ਘਰ ਦੇ ਨਾਲ ਨੇ ਉਹਦੇ ਉੱਤੇ ਹੀ ਨੇ, ਉਹ ਵਿਛੜਿਆ ਹੋਇਆ, ਜਿਉਂਦਾ ਅਹਿਸਾਸ ਆ ਰਿਹਾ। ਅਸੀਂ ਨੀ ਵਿਛੜੇ ਹੋਏ ਉਹਦੇ ਨਾਲ, ਉਹ ਸਾਡੇ ਨਾਲ ਵਿਛੜਿਆ ਹੈ, ਕਿਉਂ ਬੇਹੋਸ਼ ਹੈ ਨਾ, ਉਹਨੂੰ ਨੀ ਪਤਾ ਮੈਂ ਜਿਉਂਦਾ, ਉਹ ਵਿਛੜਿਆ ਹੋਇਆ। ਐ ਅਸੀਂ ਵਿਛੜੇ ਹੋਏ ਹਾਂ ਸੁਪਨੇ ਚ, ਚਾਹੇ ਸੁਪਨਾ ਦੇਖਦਾ ਹੋਵੇ, ਅਸੀਂ ਵਿਛੜੇ ਹੋਏ ਹਾਂ। ਉਹ ਦੇਖਦਾ ਸਾਨੂੰ, ਉਹ ਦੇਖੇ ਉਹਨਾਂ ਨਜ਼ਰ ਨਾ ਆਵੇ, ਵਿਛੜੇ ਆਇਆਂ ਨੂੰ ਨਹੀਂ ਨਜ਼ਰ ਆ ਰਿਹਾ, ਉਹ ਦੇਖ ਰਿਹਾ, ਅਸੀਂ ਤਾਂ ਦੇਖ ਰਹੇ ਹਾਂ ਉਹਨੂੰ ਬੇਹੋਸ਼ ਪਿਆ, ਉਹ ਤਾਂ ਸਾਨੂੰ ਦੇਖ ਰਿਹਾ ਸੁੱਤਾ ਪਿਆ, ਮੈਂ ਇਹਨੂੰ ਜਗਾਉਣਾ, ਸੁਪਨਾ ਦੇਖਦਾ, ਪਰ ਸਾਨੂੰ ਨੀ ਉਹਦਾ ਪਤਾ, ਜਿਹੜਾ ਸਾਹ ਲੈ ਰਿਹਾ ਉਹਦਾ ਨੀ ਪਤਾ, ਜਗਾਉਣ ਵਾਸਤੇ ਸਾਹ ਲੈ ਰਿਹਾ, ਸਰੀਰ ਦਿੱਤਾ ਇਹ ਜਗਾਉਣ ਵਾਸਤੇ, ਉਹ ਨਜਾਗਿਆ ਫਿਰ ਵੀ ਨਹੀਂ, ਇਹ ਸਮਾਂ ਗੂੜੀ ਨੀਂਦ ਸੌ ਗਿਆ, ਹੋਰ ਕਹਿੰਦਾ ਨੀਂਦ ਨਹੀਂ ਆਉਂਦੀ, ਗੋਲੀਆਂ ਖਾ ਲੋ, ਨੀਂਦ ਘੱਟ ਆਉਂਦੀ ਹੈ ਰਾਤ ਨੂੰ, ਤੇ ਕੋਈ ਇਲਾਜ ਕਰੋ ਨੀਂਦ ਦਾ, ਕੋਈ ਡਾਕਟਰ ਕੋਈ ਕੁਛ ਕਰਦਾ, ਕੋਈ ਕੁਛ ਕਰਦਾ ਨੀਂਦ ਵਾਸਤੇ, ਗਾੜੀ ਆ ਜਾਵੇ।
ਜਬ ਨਾ ਹੋਏ ਹੈ ਰਾਮ ਨਾਮ ਅਧਾਰਾ, ਕੈਸੇ
ਕੈਸੇ ਜੀਵਨ ਹੋਏ ਹਮਾਰਾ, ਜੀਵਨ ਕਿਵੇਂ ਹੋਵੇ ਸਾਡਾ,
ਜਬ ਨਾ ਹੋਏ ਹੈ ਰਾਮ ਨਾਮ ਅਧਾਰਾ,
ਰਾਮ ਨਾਮ ਨੂੰ ਆਧਾਰ ਨਹੀਂ ਬਣਾਉਂਦੇ ਜੀਵਨ ਨਹੀਂ ਹੋ ਸਕਦਾ, ਜਿਉਂਦਾ ਤਾਂ ਹੋਊ ਮਰ ਕੇ ਰਾਮ ਨਾਮ ਨੂੰ ਆਧਾਰ ਬਣਾਓ, ਆਧਾਰ ਤਾਂ ਅਸੀਂ ਬਣਾਇਆ ਸੰਸਾਰ ਨੂੰ ਮਾਇਆ ਨੂੰ, ਸਰੀਰ ਨੂੰ ਪਹਿਲਾਂ ਤਾਂ ਆਧਾਰ ਬਣਾਇਆ, ਫਿਰ ਸਰੀਰ ਦੀਆਂ ਲੋੜਾਂ ਮਾਇਆ ਦੇ ਵਿੱਚ ਨੇ ਉਹਨਾਂ ਨੂੰ ਆਧਾਰ ਬਣਾਇਆ ਹੈ। ਅਸੀਂ ਖੜੇ ਹਾਂ ਝੂਠ ਦੇ ਆਸਰੇ ਤੇ, ਝੂਠ ਮਾਇਆ ਝੂਠ ਹੈ ਨਾ, ਮਾਇਆ ਬਹੁਤ ਸਭ ਕੂੜ ਹੈ ਨਾ, ਇਹਦੇ ਆਸਰੇ ਤੇ ਖੜੇ ਹਾਂ। ਇਹ ਸੁਪਨੇ ਚ ਆਪਣੀ ਮੰਨੀ ਬੈਠੇ, ਸੁਪਨੇ ਦੀ ਮਾਇਆ ਸਾਰੀ, ਇਹ ਮਾਇਆ ਸੁਪਨੇ ਦੀ ਹੈ, ਇਹ ਸਭ ਕੁਝ ਸੁਪਨੇ ਦਾ, ਰਿਸ਼ਤੇਦਾਰ ਵੀ ਸੁਪਨੇ ਦੇ ਨੇ, ਮਾਂ ਪਿਓ ਵੀ ਸੁਪਨੇ ਦੇ, ਮੁੰਡੇ ਕੁੜੀਆਂ ਵੀ ਸੁਪਨੇ ਦੇ ਨੇ, ਸਭ ਮਾਇਆ ਵੀ ਸੁਪਨੇ ਦੀ ਹੈ। ਇਹ ਸੰਸਾਰ ਸਗਲ ਹੈ
ਸੁਪਨਾ,
ਜੇ ਇਹ ਸੁਪਨਾ ਹੈ ਤਾਂ ਸਭ ਕੁਝ ਸੁਪਨਾ ਹੈ, ਉਹ ਫਿਰ ਮੁੰਡੇ ਕੁੜੀਆਂ ਵੀ ਸੁਪਨੇ ਦੇ ਹੀ ਨੇ, ਸਮਝਿਆ ਨੀ। ਜਿਹੜੇ ਬੰਦੇ ਸਿਆਣੇ ਨੇ ਇੱਕ ਵਾਰ ਸੁਣ ਕੇ ਹੀ ਮੰਨ ਲੈਂਦੇ ਨੇ ਵੀ ਸੁਪਨਾ, ਉਹਨਾਂ ਦੇ ਇੱਕ ਵਾਰ ਚ ਅਸਰ ਪੈ ਜਾਂਦਾ, ਸੁਪਨਾ ਇਹ ਸੁਪਨਾ ਨਹੀਂ ਹੈ, ਸਮਝਿਆ ਨੀ। ਉਹ ਦੇਖੇ ਨੇ ਅਨਪੜ੍ਹ ਆਦਮੀ, ਕਹਿੰਦੇ ਸੁਪਨਾ, ਮੰਨਦੇ ਹੀ ਨਹੀਂ ਸੀ, ਉਹ ਅੰਦਰੋਂ ਮੰਨੀ ਬੈਠੇ ਤੇ ਸੁਪਨਾ, ਉਹਦਾ ਸੁਪਨਾ ਬਾਸਰ ਹੋਇਆ ਹੋਇਆ ਸੀ, ਉਹ ਤਾਂ ਉਹਨਾਂ ਨੂੰ ਗਾਹਾਂ ਨੀ ਪੜ੍ਹਾਈ, ਨੇ ਕਿਸੇ ਨੇ ਪੜ੍ਹਾਈ, ਉਹ ਤਾਂ ਪਾਰ ਹੋ ਜਾਂਦੇ। ਉਹ ਬੰਦੇ ਹੁਣ ਜਨਮ ਲਿਆ ਹੋਇਆ ਹੈ ਬਹੁਤ ਸਾਰਿਆਂ ਦਾ, ਹੁਣ ਉਹ ਜਵਾਕ ਜਿਹੜੇ ਹੈ ਧਰਮ ਨੂੰ ਨੀ ਮੰਨਦੇ, ਉਹਨਾਂ ਚ ਬਹੁਤੇ ਹੋ ਜਾਏ ਨੇ ਜਿਹੜੇ ਧਰਮ ਤੋਂ ਬਾਕੀ ਹੋਏ ਨੇ ਨਾ, ਹੁਣ ਵਾਲੇ ਤੋਂ ਅਸਲ ਚ ਬਹੁਤੇ ਵਧੀਆ ਆਦਮੀਆਂ ਨੇ ਜਨਮ ਲਿਆ ਹੋਇਆ ਉਹਨਾਂ ਨੇ, ਉਹ ਇਹਨਾਂ ਨੂੰ ਨੀ ਮੰਨਦੇ ਪਖੰਡਬਾਜ਼ ਨੂੰ, ਉਹਨਾਂ ਨੇ ਪਹਿਲੇ ਜਨਮ ਚ ਪੱਕਾ ਕੀਤਾ ਹੋਇਆ ਸੀ ਵੀ ਸੁਪਨਾ ਹੈ, ਇਹ ਸੁਪਨਾ ਮੰਨਦੇ ਨੀ, ਇਹ ਸੁਪਨੇ ਦਾ ਇਹਨਾਂ ਦੀ ਗੱਲ ਉਹ ਕਿਵੇਂ ਮੰਨ ਲੈਣ, ਇਹਨਾਂ ਦੀ ਗੱਲ ਉਹਨਾਂ ਦੇ ਹਲਕ ਦੇ ਥੱਲੇ ਨੀ ਉਤਰਦੀ ਝੂਠਿਆਂ ਦੀ, ਇਹ ਤਾਂ ਨਿਰਾ ਹੀ ਕੂੜ ਦਾ ਪ੍ਰਚਾਰ ਕਰਦੇ ਨੇ ਗੁਰਦੁਆਰੇ ਵਾਲੇ, ਉਹ ਕਿਵੇਂ ਮੰਨ ਲੈਣ ਇਹ ਕੂੜ ਦੇ ਪ੍ਰਚਾਰ ਨੂੰ, ਉਹ ਇਹਨੂੰ ਮੰਨਣਗੇ, ਉਹਨਾਂ ਨੂੰ ਚਾਹੀਦਾ ਪਿਓਰ ਸੱਚ ਫਿਰ ਮੰਨਣਗੇ, ਸੰਸਾਰ ਨੂੰ ਚਾਹੀਦਾ ਪਿਓਰ ਸੱਚ, ਆਹ ਪਖੰਡ ਵਾਲ ਨੂੰ ਨੀ ਮੰਨਦੇ, ਇਹ ਤਾਂ ਖੋਟੇ ਕਰਕੇ ਛੱਡੇ ਨੇ ਸਾਰੇ ਧਰਮ, ਇਹ ਜੋ ਮਰਜ਼ੀ ਕਹੀ ਜਾਣ, ਜੋ ਮਰਜ਼ੀ ਕਹਿਣ ਜਾਣ, ਇੰਟੈਲੀਜੈਂਟ ਬੰਦਿਆਂ ਨੇ ਸਭ ਖੋਟੇ ਸਮਝੇ ਨੇ। ਉੱਥੇ ਦੇਖਿਆ ਯੂਨੀਵਰਸਿਟੀ ਚ ਆਏ ਉਹ ਅੰਮ੍ਰਿਤਸਰ, ਇਹਨਾਂ ਦੇ ਸਾਰੇ ਪ੍ਰਚਾਰਕ ਗਏ ਉਹਨਾਂ ਕੋਲ ਕਲਾਸ ਲਾਉਣ, ਉਹ ਬੰਦੇ ਬੋਲਣੇ ਬਾਹਰੋਂ ਆਏ ਸੀ, ਇਹਨਾਂ ਦੀ ਕਲਾਸ ਲੈ ਰਹੇ ਨੇ ਉਹ ਵੱਡੇ ਪ੍ਰਚਾਰਕਾਂ ਦੀ, ਐਲ ਜੀ ਪੀ ਸੀ ਦੀ ਮੋਨੇ ਬੰਦੇ, ਅਸੀਂ ਵੀ ਚਲੇ ਗਏ ਉੱਥੇ, ਉਹ ਕਹਿੰਦੇ ਵੀ ਤੁਸੀਂ ਇਹ ਕਹਿੰਦੇ ਕਹਿੰਦੇ ਹੋ ਕਿਸੇ ਨੂੰ ਕੇਸ ਰੱਖੋ, ਅਗਲਾ ਕੇਸ ਆਪੇ ਰੱਖ ਲੂਗਾ, ਤੁਹਾਨੂੰ ਕਿਉਂ ਕਹਿਣ ਦੀ ਲੋੜ ਪੈਂਦੀ ਕੇਸ ਰੱਖੋ, ਪਹਿਲਾਂ ਅਮਰ ਚੋ ਬੁੱਧੂ ਸ਼ਾਹ ਨੇ ਕਿਹਾ ਸੀ ਮੈਨੂੰ ਅਮਰ ਦਿਓ, ਉਹਨੇ ਕਹਦੇ ਕਿ ਅਮਰ ਦਿਓ, ਤੁਸੀਂ ਕਹਦੇ ਕਹਿੰਦੇ ਅਮਰ ਛਕੋ, ਚੁੱਪ ਕਰਕੇ ਬੁੱਧੂ ਸ਼ਾਹ ਕਹਿੰਦਾ ਜੀ ਮੈਨੂੰ ਅਮਰ ਛਕਾਓ, ਦਸਮ ਪਾਤਸ਼ਾਹ ਕਹਿੰਦੇ ਤੈਨੂੰ ਲੋੜ ਨੀ, ਤੁਸੀਂ ਕਹਿੰਦੇ ਪਹਿਲਾਂ ਕੇਸ ਰੱਖੋ ਅਮਰ ਛਕੋ, ਕਹਦੇ ਕਹਿੰਦੇ ਹੋ, ਅਗਲਾ ਆਪੇ ਰੱਖ ਲੂ, ਗੁਰੂ ਨਾਨਕ ਨੇ ਕਿੱਥੇ ਕਿਹਾ ਆਦਿ ਵਿੱਚ ਕਿੱਥੇ ਕਿਹਾ ਹੈ, ਦੱਸੋ ਗੁਰੂ ਨਾਨਕ ਨੇ ਕਿੱਥੇ ਕਿਹਾ, ਭਗਤਾਂ ਨੇ ਕਿੱਥੇ ਕਿਹਾ, ਤੂੰ ਆਇਆ, ਉਹਨਾਂ ਕਹਾ ਵਿਚਾਰਧਾਰਾ ਬਦਲੋ, ਵਿਚਾਰਧਾਰਾ ਤੁਹਾਡੇ ਕੋਲ ਹੈ ਨੀ, ਬਾਹਰਲੀ ਸ਼ਕਲ ਬਦਲੀ ਜਾਂਦੇ, ਵਿਚਾਰਧਾਰਾ ਦਾ ਪ੍ਰਚਾਰ ਹੁੰਦਾ, ਭੇਖ ਦਾ ਪ੍ਰਚਾਰ ਨਹੀਂ ਹੁੰਦਾ, ਭੇਖ ਦੇ ਤਾਂ ਬਾਣੀ ਖਿਲਾਫ ਹੈ, ਤੁਸੀਂ ਤਾਂ ਭੇਖ ਦਾ ਪ੍ਰਚਾਰ ਕਰ ਰਹੇ ਹੋ, ਫਿਰ ਵਿਚਾਰਧਾਰਾ ਕਿੱਥੇ ਗਈ, ਇੱਕ ਦੇ ਮੂੰਹ ਚੋਂ ਬੋਲ ਨਹੀਂ ਨਿਕਲਿਆ ਇਹਨਾਂ ਦੇ, ਕਹਿੰਦੇ ਪ੍ਰਚਾਰ ਨੂੰ ਨੀ ਕਿਸੇ ਨੇ ਮੰਨਿਆ ਤੁਹਾਡੇ ਤੋਂ, ਆਹ ਤਾਂ ਇਹਨਾਂ ਦੀ ਹਾਲਤ ਹੈ, ਉਹ ਬੰਦੇ ਖੁਦ ਮੋਨੇ ਨੇ, ਗੁਰਬਾਣੀ ਪੜ੍ਹੀ ਹੈ, ਉਹ ਇਹਨਾਂ ਨਾਲ ਜ਼ਿਆਦਾ ਗਿਆਨਵਾਨ ਨੇ, ਉਹਨਾਂ ਨੂੰ ਜ਼ਿਆਦਾ ਸਮਝ ਹੈ ਗੁਰਬਾਣੀ ਦੀ, ਇਹਨਾਂ ਨੂੰ ਇਹਨਾਂ ਦਾ ਅਸਰ ਕੋਈ ਕਿਸੇ ਤੇ ਹੈ ਨੀ ਗੁਰਬਾਣੀ ਦਾ, ਨਾਲੇ ਅਸਰ ਤੇ ਇਹਨਾਂ ਲੈਣਾ ਵੀ ਕੀ ਹੈ, ਅਗਰ ਗੋਲਖ ਦਾ ਵੰਡੀਆਂ ਨੇ ਗੋਲਖ ਦੀਆਂ ਵੀ ਕਿੰਨੇ ਪ੍ਰਸੈਂਟ ਭਾਈ ਉਹ ਕਰਨਾ ਕਿੰਨੇ ਪ੍ਰਸੈਂਟ ਰੱਖਣਾ ਗੋਲਖ ਜਾਂ ਗੰਢੀ ਹੈ, ਇਹ ਤਾਂ ਉਹ ਗੱਲਾਂ ਨੇ ਇਹਨਾਂ ਦੀਆਂ, ਐਡਜਸਟਮੈਂਟ ਕਿਹਦੇ ਆਦਮੀ ਕਿੰਨੇ ਕਰਨੇ ਨੇ, ਕਿਹਦੇ ਕਿੰਨੇ ਕਰਨੇ ਨੇ, ਪ੍ਰਚਾਰ ਕਰਾਉਣੇ ਨੇ, ਘਰ ਦਾ ਕੰਮ ਕਰਨਾ, ਤਨਖਾਹ ਉੱਥੋਂ ਲੈਣੀ ਹੈ, ਇਹ ਤਾਂ ਉਹ ਕੰਮ ਹੈ। ਹਾਂਜੀ
ਰਹਾਉ ਕਹੋ ਕਬੀਰ ਖੋਜੂ ਅਸਮਾਨ,
ਕਹੋ ਕਬੀਰ ਖੋਜੂ ਅਸਮਾਨ, ਕਹਿੰਦਾ ਮੈਂ ਸਾਰਾ ਆਕਾਸ਼ ਜੇ ਖੋਜ ਲਵਾਂ, ਸਾਰੇ ਅਸਮਾਨ ਖੋਜ ਲਵਾਂ, ਆਕਾਸ਼ ਖੋਜ ਲਵਾਂ ਪੂਰਾ ਹੀ,
ਰਾਮ ਸਮਾਨ ਦੇਖੂ ਆਣ,
ਰਾਮ ਸਮਾਨ ਰਾਮ ਦੇ ਮੁਕਾਬਲੇ ਦਾ ਕੁਛ ਵੀ ਨਹੀਂ ਹੈ ਉਹ ਚੀਜ਼, ਛੱਡੋ ਇਹ ਧਰਤੀ ਇਕੱਲੀ ਨੂੰ, ਸਾਰਾ ਅਸਮਾਨ ਖੋਜ ਲਓ ਤੁਸੀਂ, ਰਾਮ ਸਮਾਨ ਕੁਛ
ਦੇਖੂ,
ਕੋਈ ਚੀਜ਼ ਨਹੀਂ ਹੈ ਸੰਸਾਰ ਸਾਰੇ ਚ, ਧਰਤੀ ਨੂੰ ਛੱਡ ਕੇ ਅਸਮਾਨ ਚ ਵੀ ਨਹੀਂ ਹੈ ਕੁਛ, ਉਹ ਬਾਕੀ ਪਲੈਨਟ ਤਾਂ ਅਸਮਾਨ ਦੇ ਵਿੱਚ ਆ ਗਏ, ਉਹਨੇ ਅਸਮਾਨ ਹੀ ਕਹਿ ਦਿੱਤਾ, ਸਾਰਾ ਰਾਮ ਗਰਭ ਜੇ ਮੈਂ ਖੋਜ ਲਵਾਂ, ਰਾਮ ਦੇ ਸਮਾਨ ਕੁਛ ਨਹੀਂ ਹੈ ਇੱਥੇ, ਗਰਭ ਤੋਂ ਬਚਾਉਣ ਵਾਸਤੇ ਬਾਹਰ ਕੱਢਣ ਵਾਸਤੇ ਰਾਮ ਨਾਮ ਦੀ ਲੋੜ ਹੈ, ਜਿਹੜਾ ਗਰਭ ਕਹਿੰਦੇ ਨਾ ਅਸੀਂ ਗਰਭ ਬੱਬੇ ਨਾਲ, ਪਰ ਬੱਬੇ ਨਾਲ ਗਰਭ ਹੈ, ਅਹੰਕਾਰ ਅਸਲ ਦੇ ਵਿੱਚ ਉਹ ਗਰਭ, ਉਹ ਹੀ ਕਾਰਨ ਹੈ ਗਰਭ ਦਾ, ਅਹੰਕਾਰ ਹੀ ਰੱਖਦਾ ਇਹਦੇ ਵਿੱਚ ਸਾਨੂੰ, ਅਹੰਕਾਰ ਕਰਕੇ ਹੀ ਪਾਇਆ ਹੋਇਆ ਹੈ
ਗਰਭ ਚ,
ਗਰਭ ਚ, ਗਰਭ ਚ ਕਿਉਂ ਪਾਇਆ, ਅਹੰਕਾਰ ਕਰਕੇ,
ਗਰਭ ਕਰਕੇ,
ਗਰਭ ਕਰਕੇ ਗਰਭ ਚ ਪਾਇਆ ਹੈ,
ਗੌੜੀ ਕਬੀਰ ਜੀ ਜੇ ਸਿਰ ਰਚਨਾ ਚ ਬੰਧ ਦਪਾਗ, ਸੋ ਸਿਰ ਚੁੰਚ ਸਵਾਰ ਹੈ ਕਾਗ, ਇਸ ਤਨ ਧਨ ਕਹੋ ਕਿਆ ਗਰਬਈਆ, ਰਾਮ ਨਾਮ ਕਾਹੇ ਨਾ ਦ੍ਰਿੜਈਆ, ਰਹਾਓ ਕਹਿਤ ਕਬੀਰ ਸੁਣੋ ਮਨ ਮੇਰੇ, ਇਹੀ ਹਵਾਲ ਹੋਏਗੇ ਤੇਰੇ,
ਜੇ ਸਿਰ ਰੁਚ ਰੁਚ ਬੰਧੇ ਪਾਗ,
ਜੇ ਸਿਰ ਰਚ ਰਚ ਬੰਧਤ ਪਾਗ,
ਜਿਹੜੇ ਸਿਰ ਦੇ ਉੱਤੇ ਘੋਟ ਘੋਟ ਪੱਗ ਬੰਨਦੇ ਨੇ, ਜਿਵੇਂ ਸਿਖਾਉਂਦੇ ਨੇ ਦਸਤਾਰ ਮੁਕਾਬਲੇ ਸਿਖਾਉਂਦੇ ਨੇ ਨਾ, ਇਹਨਾਂ ਦੀ ਉਹ ਗੱਲ ਹੈ, ਚੁਣ ਚੁਣ ਕੇ ਪੱਗ ਬੰਨਦੇ ਨੇ ਨਾ, ਉਦੋਂ ਵੀ ਬੰਨਦੇ ਸੀ ਤੇ ਸਿਰ ਚੁੰਝ ਸਵਾਰ ਹੈ ਕਾਗ, ਇਹ ਸਿਰ ਦੇ ਉੱਤੇ ਕਾਗ ਚੁੰਝ ਸਾਫ਼ ਕਰਦਾ, ਕੋਈ ਪਈ ਹੋਣੀ ਆ ਖੋਪੜੀ ਕਿਸੇ ਦੀ, ਉਹਨੇ ਦੇਖ ਲਈ ਕੌਣ ਉਹਦੇ ਚੁੰਝ ਸਾਫ਼ ਕਰਦਾ ਸੀ ਆਪਣੀ ਤੇ ਸਿਰ ਚੁੰਝ, ਕਿਉਂਕਿ ਜਿਹੜੇ ਲੋਕ ਗੰਗਾ ਦੇ ਕਿਨਾਰੇ ਸੰਸਕਾਰ ਕਰਦੇ ਉੱਤੇ ਹੀ ਉਹ ਥੋੜਾ ਜਿਹਾ ਸੁੱਟ ਦਿੰਦੇ ਨੇ, ਥੋੜਾ ਜਿਹਾ ਦਾਗ ਲਾ ਕੇ ਕੱਛ ਮੱਛ ਖਾ ਲੈਣ, ਉੱਤੇ ਇਹੀਆਂ ਖੋਪੜੀਆਂ ਪਈਆਂ ਹੁੰਦੀਆਂ ਤੇ ਸਿਰ ਚੁੰਝ ਚੁੰਝ ਸਵਾਰ ਹੈ ਕੌਣ ਚੁੰਝ ਸਵਾਰਦਾ ਉਹਦੇ ਤੇ ਖੋਪੜੀ ਤੇ,
ਇਸ ਤਨ ਧਨ ਕੋ ਕਿਆ ਕਰ ਭਈਆ,
ਇਸ ਕਰਕੇ ਜਿਹੜਾ ਤਨ ਸਰੀਰ ਹੈ ਇਹ ਧਨ ਹੈ ਸੰਸਾਰੀ, ਇਹਦਾ ਕੀ ਅਹੰਕਾਰ ਹੈ ਬਈ, ਕੀ ਕਰਮ ਹੈ ਇਹਦਾ ਗਰਭਈਆ,
ਰਾਮ ਨਾਮ ਕਾ ਹੈ ਨਾ ਦ੍ਰਿੜਿਆ,
ਇਸ ਕਰਕੇ ਰਾਮ ਨਾਮ ਦ੍ਰਿੜ ਕਰ ਤੂੰ, ਇਹ ਤਨ ਔਰ ਤਨ ਤੈਨੂੰ ਰਾਮ ਨਾਮ ਦ੍ਰਿੜ ਨਹੀਂ ਕਰਨ ਦਿੰਦਾ, ਰਾਮ ਨਾਮ ਹੀ ਇਲਾਜ ਹੈ ਤੇਰੇ ਗਰਭ ਚੋਂ ਬਾਹਰ ਜਾਣ ਦਾ ਸਾਰੇ, ਰਾਮ ਨਾਮ ਦੇ ਬਰਾਬਰ ਕੋਈ ਸੰਸਾਰ ਚੀਜ਼ ਨਹੀਂ ਹੈ, ਪਹਿਲਾਂ ਕਹਿ ਤਨ ਖੋਜੋ ਸਮਾਨ,
ਰਾਮ ਸਮਾਨ ਦੇਖੋ ਨਾਨ,
ਉਹ ਜਿਹੜੀ ਚੀਜ਼ ਤੂੰ ਲੈਣ ਆਇਆ ਉਹ ਲੈਂਦਾ ਨੀ, ਸਾਰੇ ਅਸਮਾਨ ਖੋਜ ਲਿਆ ਕਹਿੰਦੇ ਤੇ ਬਰਾਬਰ ਕੁਛ ਨੀ ਹੈਗਾ, ਇਹ ਫਿਰ ਕਿਉਂ ਨੀ ਲੈਂਦੇ ਜਿਹੜੇ ਸਿਰ ਦੇ ਬਹੁਤ ਤੂੰ ਤਾਜ ਬੰਨਦਾ ਸੀ ਜਾਂ ਪੱਗ ਦਸਤਾਰ ਸਜਾਉਂਦਾ ਸੀ ਉਹ ਤਾਂ ਉਹ ਪਿਆ ਸਿਰ ਨਾਲ ਲੈ ਗਿਆ, ਤੂੰ ਕੌਣ ਚੁੰਝ ਸੰਭਾਲਦਾ ਉਹਦਾ ਤੇ, ਇਹ ਸਰੀਰ ਦਾ ਸਿਰ ਤੇ ਬਿਨਾਂ ਸਰੀਰ ਕਾਹਦਾ, ਸਿਰੇ ਕਹਿਤਾ ਸਰੀਰ ਵਿੱਚ ਆ ਗਿਆ, ਸਾਰਿਆਂ ਨੂੰ ਕੀਮਤੀ ਚੀਜ਼ ਸਰੀਰ ਮੰਨੀ ਸਿਰ ਮੰਨਿਆ ਜਾਂਦਾ, ਉਹਦੇ ਤੇ ਕੌਮ ਆਪਣੀ ਚੁੰਝ ਸੰਭਾਲਦਾ, ਇਹਦੇ ਕਰਕੇ ਤਾਂ ਰਾਮ ਨਾਮ ਨੀ ਲਿਆ, ਉਹ ਪਿਆ ਫਿਰ ਉਹ ਦੇਖ ਲੈ ਉਹ ਵੀ ਨਾਲ ਹੀ ਲੈ ਗਿਆ, ਤੂੰ ਤਾਂ ਇੱਥੇ ਰਹਿ ਗਿਆ, ਇਹ ਵੀ ਰਹਿ ਗਿਆ ਸਿਰ ਵੀ ਇੱਥੇ ਰਹਿ ਗਿਆ ਸਰੀਰ ਵੀ ਇੱਥੇ ਰਹਿ ਗਿਆ, ਦੋਏ ਚੀਜ਼ਾਂ ਡਿੱਕਾ ਸੀਆਂ ਤਨ ਔਰ ਤਨ ਦੋਏ ਚੀਜ਼ਾਂ ਡਿੱਕਾ ਸੀਆਂ, ਦੋਏ ਚੀਜ਼ਾਂ ਤੈਨੂੰ ਨਾਲ ਨਹੀਂ ਲੈ ਜਾਣੀਆਂ ਪਈਆਂ, ਰਾਮ ਨਾਮ ਤਾਂ ਨਹੀਂ ਲਿਆ ਸੀ, ਕਿੱਡਾ ਕਾ ਕਲਾਲਾ ਸੀ ਫਿਰ ਤੂੰ, ਕਿੱਡਾ ਕਾ ਕਲਾਲਾ ਸੰਸਾਰ, ਸੰਸਾਰ ਦੇ ਜਿਹੜੇ ਬੜੇ ਬੜੇ ਆਪਣੇ ਆਪ ਨੂੰ ਸਮਝਦੇ ਨੇ ਲੋਕ ਕਿੱਡੇ ਕਾ ਕਲਾਲੇ ਨੇ, ਜਿਹੜੇ ਧਰਮ ਮਤਾਂ ਵਾਲੇ ਵੀ ਲੋਕ ਨੇ, ਉਹ ਅਸਲ ਦੇ ਵਿੱਚ ਬੁੱਧ ਭ੍ਰਸ਼ਟ ਹੋਈ ਹੋਈ ਉਹਨਾਂ ਦੀ, ਚਾਹੇ ਉਹ ਕੱਢੇ ਹੀ ਸੰਤ ਆਪਣੇ ਉਹਨੂੰ ਕਹਾਉਂਦੇ ਨੇ, ਬੁੱਧ ਭ੍ਰਸ਼ਟ ਹੋਈ ਹੋਈ ਹੈ ਉਹਨਾਂ ਦੀ। ਹਾਂਜੀ,
ਕਹੇ ਤਾਂ ਕਬੀਰ ਸੁਣੋ ਮਨ ਮੇਰੇ ਇਹੀ ਹਵਾਲ ਹੋਏਗੇ ਤੇਰੇ,
ਉਹ ਆਪਣੇ ਹੁਣ ਮਨ ਨੂੰ ਕਹਿੰਦਾ ਵੀ ਕੋਈ ਕਰੇ ਕੋਈ ਨਾ ਕਰੇ ਤੇਰਾ ਵੀ ਇਹੀ ਹਾਲ ਹੋਊਗਾ ਜੇ ਰਾਮ ਨਾਮ ਨਾ ਲਿਆ, ਰਾਮ ਨਾਮ ਲੈ ਲਈ ਫਿਰ ਤਨ ਔਰ ਤਨ ਜਿੱਧਰ ਮਰਜੀ ਜਾਵੇ ਤੈਂ ਕੀ ਲੈਣਾ, ਇਹ ਤੇ ਉਹ ਤਾਂ ਜਿਉਂਦਾ ਹੀ ਛੱਡ ਦਿੰਦੇ ਨੇ ਤਨ ਨੂੰ ਔਰ ਤਨ ਨੂੰ, ਤੈਂ ਤੇ ਕੀ ਲੈਣਾ, ਰਾਮ ਨਾਮ ਲੈ ਲੈ, ਅਸਲ ਜੇ ਰਾਮ ਨਾਮ ਨਾਲੇ ਤਨ ਦੂਆ ਪ੍ਰਗਟ ਹੋਣਾ, ਰਾਮ ਨਾਮ ਤੇ ਬਿਨਾਂ ਉਹ ਸਰੀਰ ਜਿਹੜਾ ਅਸਲੀ ਸਰੀਰ ਹੈ ਉਹ ਇਹਦੇ ਕੋਲ ਆਉਣਾ ਨਹੀਂ, ਇਹਦਾ ਸਰੀਰ ਹੈ ਰਾਮ ਨਾਮ ਦਾ, ਅਸਲ ਦੇ ਵਿੱਚ ਨਾਮ ਹੈ ਸਰੀਰ ਹੈ, ਨਾਮ ਸਰੀਰ ਹੈ, ਰਾਮ ਇਹ ਆਪੇ ਹੈ, ਰਾਮ ਤਾਂ ਆਪੇ ਹੈ ਆਤਮ ਰਾਮ, ਨਾਮ ਇਹਦਾ ਸਰੀਰ ਹੈ ਦੇਹੀ ਹੈ, ਨਾਮ ਸ਼ਬਦ ਦੇਹੀ ਹੈ, ਅਸਲ ਚ ਰਾਮ ਨਾਮ ਇਹਦਾ ਅਸਲ ਸਰੀਰ ਹੈ।
ਰਾਹ ਗੌੜੀ ਗੁਆਰੇ ਅਸ਼ਟਪਦੀ ਕਬੀਰ ਜੀ ਕੀ ਇੱਕ ਓਂਕਾਰ ਸਤਿਗੁਰੂ ਪ੍ਰਸਾਦ, ਸੁਖ ਮੰਗਤ ਦੁੱਖ ਆਗੇ ਆਵੇ ਸੋ ਸੁਖ ਹਮੂ ਨਾ ਮੰਗਿਆ ਭਾਵੇ,
ਸੁਖ ਮੰਗਤ ਦੁੱਖ ਆਗੇ ਆਵੇ, ਜਿਹੜਾ ਸੁਖ ਮੰਗਦੇ ਨੇ ਲੋਕ ਜੇ ਉਹਦੇ ਬਾਅਦ ਦੁੱਖ ਆਉਣ ਦੀ ਸੰਭਾਵਨਾ ਹੈ, ਜਿਹੜੇ ਸੁਖ ਤੇ ਬਾਅਦ ਦੁੱਖ ਆਉਣ ਦੀ ਸੰਭਾਵਨਾ ਹੈ ਐਸਾ ਸੁਖ ਮੈਨੂੰ ਨੀ ਚਾਹੀਦਾ, ਉਹ ਸੁਖ ਦੀ ਮੇਰੀ ਡਿਮਾਂਡ ਨਹੀਂ ਹੈ, ਮੈਂ ਨਹੀਂ ਮੰਗਦਾ, ਮੈਂ ਨਹੀਂ ਮੰਗਦਾ ਉਹ ਸੁਖ, ਮੈਨੂੰ ਨੀ ਚੰਗਾ ਲੱਗਦਾ ਉਹ ਸੁਖ, ਜੇ ਮੈਨੂੰ ਸੁਖ ਦੇਣਾ ਉਹ ਦੇ ਜਿਹਦੇ ਬਾਅਦ ਦੁੱਖ ਹੋਵੇ ਹੀ ਨਾ, ਉਹ ਸੁਖ ਹੋਇਆ ਕਹਿੰਦਾ ਸੁੱਖ ਹੁਣ ਸੁੱਖ ਹੋ ਗਿਆ ਘੜੀ ਕਿ ਨੂੰ ਦੁੱਖ ਹੋ ਗਿਆ, ਉਹ ਕਹਿੰਦਾ ਸੁੱਖ ਹੈ ਉਹ ਨੀ ਮੈਂ ਲੈਣਾ, ਸੁੱਖ ਜਦ ਲੈਣਾ ਫਿਰ ਸੁੱਖੇ ਸੁੱਖ ਰਹੇ ਦੁੱਖ ਹੋਵੇ ਹੀ ਨਾ, ਇਹ ਸੁੱਖ ਹੈ ਝੂਠਾ ਸੁੱਖ, ਜੋ ਚੀਜ਼ ਖਤਮ ਹੋ ਜਾਂਦੀ ਹੈ ਝੂਠ ਹੁੰਦਾ, ਜਾਂ ਦੁੱਖ ਸ਼ੁਰੂ ਹੋ ਗਿਆ ਝੂਠ ਤਾਂ ਖਤਮ, ਸੁੱਖ ਤਾਂ ਖਤਮ ਹੋ ਗਿਆ, ਸੁੱਖ ਖਤਮ ਹੋ ਗਿਆ ਨਾ, ਥੋੜੀ ਉਮਰ ਸੀ ਸੁੱਖ ਦੀ, ਝੂਠ ਦੀ ਥੋੜੀ ਉਮਰ ਹੁੰਦੀ ਹੈ, ਝੂਠ ਦੀ ਉਮਰ ਥੋੜੀ ਹੁੰਦੀ ਹੈ, ਸੰਤਾਂ ਨੇ ਝੂਠ ਬੋਲਿਆ ਉਹ ਥੋੜੀ ਆ ਖਤਮ ਹੋ ਜਾਣੇ ਨੇ, ਬੜਾ ਝੂਠ ਬੋਲਿਆ ਸੰਤਾਂ ਨੇ, ਬੜਾ ਝੂਠ ਬੋਲਿਆ ਸ਼੍ਰੋਮਣੀ ਕਮੇਟੀ ਵਾਲਿਆਂ ਨੇ, ਸਭ ਖਤਮ, ਸੱਚ ਫਿਰ ਪ੍ਰਗਟ ਹੋ ਜਾਣਾ, ਗੁਰੂ ਨਾਨਕ ਵਾਲਾ ਭਗਤਾਂ ਵਾਲਾ ਦਸਮ ਪਾਤਸ਼ਾਹ ਵਾਲਾ ਫਿਰ ਸਾਰਾ ਪ੍ਰਗਟ ਹੋ ਜਾਣਾ, ਜਿੰਨਾ ਮਰਜ਼ੀ ਰੋਕ ਲੈਣੇ ਪ੍ਰਗਟ ਹੋ ਜਾਣਾ, ਰੋਕਦੇ ਸੱਚ ਨੂੰ ਹਮੇਸ਼ਾ ਹੀ ਰੋਕਦੇ ਰਹੇ ਨੇ, ਅਜੇ ਜਦ ਪ੍ਰਗਟ ਹੁੰਦਾ ਰੋਕਦੇ ਹੁੰਦੇ ਹੀ ਨੇ, ਸੰਸਾਰੀ ਲੋਕ ਰੋਕਦੇ ਹੀ ਹੁੰਦੇ ਨੇ, ਜਿਹੜੇ ਸੰਸਾਰੀ ਲੋਕ ਨੇ ਰੋਕਦੇ ਹੀ ਹੁੰਦੇ ਨੇ, ਕੋਈ ਕਿਸੇ ਤਰੀਕੇ ਨਾਲ ਕੋਈ ਕਿਸੇ ਤਰੀਕੇ ਨਾਲ, ਸ਼੍ਰੋਮਣੀ ਕਮੇਟੀ ਵਾਲਿਆਂ ਨੇ ਵੀ ਤਾਂ ਰੋਕਿਆ ਸੰਸਾਰੀ ਨੇ, ਇਹਨਾਂ ਦੇ ਵੀ ਆੜੇ ਆਊਗਾ ਸੱਚ, ਸੱਚ ਇਹਨਾਂ ਦੇ ਆੜੇ ਹੁੰਦਾ, ਜਿਹਦੇ ਆੜੇ ਹੁੰਦਾ ਸੱਚ ਉਹ ਰੋਕਦਾ ਹੁੰਦਾ, ਪ੍ਰਚਾਰਕ ਨੇ ਉਹਨਾਂ ਦੇ ਉਹ ਰੋਕਦੇ ਨੇ, ਇੰਟਲੈਕਚੁਅਲ ਨੇ ਸ਼੍ਰੋਮਣੀ ਕਮੇਟੀ ਦੇ ਉਹ ਰੋਕਦੇ ਰਹੇ ਨੇ, ਹੁਣ ਤੇ ਰੋਕਦੇ ਨੇ, ਹੁਣ ਵੀ ਰੋਕ ਰਹੇ ਨੇ, ਕਿਉਂਕਿ ਉਹਨਾਂ ਦੇ ਆੜੇ ਆਉਂਦਾ, ਉਹਨਾਂ ਦੀ ਇੱਜ਼ਤ ਰਹਿਣੀ ਨੀ ਧੇਲੇ ਦੀ, ਇੱਕ ਧੇਲੇ ਦੀ ਇੱਜ਼ਤ ਨਹੀਂ ਰਹਿਣੀ ਉਹਨਾਂ ਦੀ, ਤਾਂ ਰੋਕਦੇ ਨੇ ਕਿਸੇ ਨਾ ਕਿਸੇ ਤਰੀਕੇ ਨਾਲ, ਮੁਖਰ ਹੋ ਕੇ ਨਹੀਂ ਰੋਕਦੇ, ਅੰਦਰ ਸ਼ਰਾਰਤ ਕਰਕੇ ਰੋਕਦੇ ਨੇ, ਅੰਦਰ ਅੰਦਰ ਰੋਕਦੇ ਨੇ, ਖੁੱਲ ਕੇ ਐਕਸੈਪਟ ਨਹੀਂ, ਖੁੱਲ ਕੇ ਨਾ ਐਕਸੈਪਟ ਕਰਨਾ, ਪਤਾ ਹੁੰਦਾ ਵੀ ਅੰਦਰੋਂ ਲੋਕ ਰਾਜੀ ਨਹੀਂ, ਖੁੱਲ ਕੇ ਜਿਹੜੇ ਨਹੀਂ ਬੋਲਦੇ ਉਦੋਂ ਪਤਾ ਵੀ ਅੰਦਰੋਂ ਰਾਜੀ ਨਹੀਂ ਹਨ, ਜੇ ਅੰਦਰ ਭੁੱਖ ਹੋਵੇ, ਜਿਨ੍ਹਾਂ ਦੇ ਅੰਦਰ ਭੁੱਖ ਹੈ ਉਹ ਗਦ ਗਦ ਹੁੰਦੇ ਨੇ, ਜਿਨ੍ਹਾਂ ਦੇ ਅੰਦਰੋਂ ਤਕਲੀਫ ਹੈ ਉਹਨਾਂ ਦੇ ਸਿੱਕੜੀ ਆਉਂਦੀ ਹੈ ਮੂੰਹ ਨੂੰ, ਫੁੱਲਾਂ ਨੂੰ, ਉਹਨਾਂ ਦਾ ਰੰਗ ਫਿੱਕਾ ਪੈਂਦਾ ਵੀ ਸਾਡੀ ਇੱਜ਼ਤ ਗਈ, ਮੂੰਹ ਤੇ ਆਉਂਦੀ ਹੈ ਸਿੱਕੜੀ ਉਹਨਾਂ ਦੇ, ਕੁਛ ਐਸੇ ਨੇ ਜਿਨ੍ਹਾਂ ਦੀ ਚੌਧਰ ਜਾਣੀ ਹੈ ਉਹਨਾਂ ਦੇ ਮੂੰਹ ਨੂੰ ਸਿੱਕੜੀ ਆਊਗੀ, ਜਿਨ੍ਹਾਂ ਦਾ ਗੋਲਕ ਤੋਂ ਹੱਥ ਪੰਜਾ ਪਰੇ ਹੋਊਗਾ ਉਹਨਾਂ ਨੂੰ ਫਿਕਰ ਪਊਗਾ, ਜਿਨ੍ਹਾਂ ਦੀ ਚੌਧਰ ਜਾਊਗੀ ਉਹਨਾਂ ਨੂੰ ਫਿਕਰ ਪਊਗਾ, ਅਸਲ ਚ ਉਹ ਕਿਉਂ ਐਕਸੈਪਟ ਕਰ ਲੈਂ ਗੁਰੂ, ਅੰਦਰੋਂ ਹੋਰ ਕੋਈ ਤਕਲੀਫ ਹੈ ਉਹਨਾਂ ਨੂੰ, ਸਭ ਪਤਾ ਲੱਗ ਜਾਂਦਾ, ਪਤਾ ਕਿਵੇਂ ਨਾ ਲੱਗੇ, ਜਿਹੜੇ ਮੁਖਰ ਹੋਣਗੇ ਉਹਨਾਂ ਦਾ ਵੀ ਪਤਾ ਲੱਗ ਜਾਣ, ਜਿਹਨਾਂ ਨੇ ਕਹਿਣਾ ਵੀ ਹਾਂ ਹੁਣ ਆਇਆ ਸਵਾਦ, ਜਿਵੇਂ ਕਬੀਰ ਕਹਿੰਦਾ ਨਾ ਗਗਨ ਲਵਾਵਾਂ ਬਾਜਿਆ ਪਰਿਆ ਨਿਸ਼ਾਨੇ ਘੋ ਖੇਤ ਜੋ ਮਾਂਡੇ ਸੂਰਨਾ ਸੂਰਮਾ ਜੂਝਣ, ਐਸੇ ਵੀ ਨੇ, ਐਸੇ ਵੀ ਲੋਕ ਨੇ ਜਿਹੜੇ ਆ ਰਹੇ ਨੇ ਫੋਨ ਜਿਹਨਾਂ ਦੇ, ਕਹਿੰਦੇ ਹੁਣ ਆਇਆ ਆਨੰਦ, ਹੁਣ ਆਇਆ ਸਵਾਦ, ਹੁਣ ਚੱਲੂ ਗੱਲ, ਹੁਣ ਪਤਾ ਲੱਗਿਆ ਵੀ ਅਸਲ ਚ ਗੱਲ ਕੀ ਹੈ, ਹੁਣ ਸ਼ੁਰੂ ਆਹ ਲੜਾਈ ਸ਼ੁਰੂ ਕਰਨ ਵਾਲੀ ਹੈ, ਉਹ ਵੀ ਹੈਗੇ ਨੇ ਸਾਰੇ ਪ੍ਰਕਾਰ ਦੇ ਨੇ, ਗੁਰੂ ਵਾਲੇ ਵੀ ਇਹ ਗੁਰੂ ਵਾਲੇ ਨੇ ਜਿਹਨਾਂ ਨੂੰ ਹੁਣ ਸੱਚ ਨੂੰ ਚੰਗਾ, ਜਿਹਨਾਂ ਨੂੰ ਸੱਚ ਮਿੱਠਾ ਲੱਗੂ ਉਹ ਗੁਰੂ ਵਾਲੇ ਨੇ, ਅਸਲ ਚ ਗੁਰੂ ਨਹੀਂ ਸੀ ਨਾ ਪ੍ਰਗਟ ਹੋਇਆ, ਗੁਰੂ ਵਾਲੇ ਵਿਚਾਰੇ ਕੀ ਕਰਦੇ, ਉਹ ਸੱਚ ਗੁਰੂ ਹੈ ਨਾ,
ਗਿਆਨ ਗੁਰੂ,
ਸੱਚ ਦਾ ਗਿਆਨ ਹੈ ਗੁਰੂ ਹੈ, ਗਿਆਨ ਹੀ ਨਹੀਂ ਮਿਲਿਆ ਸੀ ਉਹਨਾਂ ਨੂੰ, ਸੱਚ ਗਿਆਨ ਦਾ ਦਰਸ਼ਨ ਨਹੀਂ ਸੀ ਹੋਇਆ, ਗਿਆਨ ਗੁਰੂ ਹੈ, ਕਹਿੰਦੇ ਆਹ ਗੱਲ ਕਰਨ ਵਾਲੀ, ਹੁਣ ਦੇਖਾਂਗੇ ਨਜ਼ਾਰੇ, ਹੁਣ ਆਉਣਗੇ ਨਜ਼ਾਰੇ, ਉਹਨਾਂ ਨੂੰ ਖੁਸ਼ੀ ਹੁੰਦੀ ਹੈ, ਦੂਏ ਨੇ ਉਹਨਾਂ ਦੇ ਸਿੱਖੜੀ ਆਉਂਦੀ ਹੈ, ਚਿੰਤਾ ਹੋ ਗਈ ਵੀ ਇਹ ਹੋਊਗਾ ਹੁਣ ਕੀ, ਉਹ ਜਿਵੇਂ ਪੰਡਤਾਂ ਨੂੰ ਹੋ ਗਈ ਸੀ, ਡੇਰੇਦਾਰਾਂ ਨੂੰ ਹੋ ਗਈ ਸੀ, ਜੇ ਮਤ ਦਾ ਪ੍ਰਚਾਰ ਹੋ ਗਿਆ ਸਾਡੇ ਤਾਂ ਪਿਛਲੀ ਭੱਲ ਨਹੀਂ ਰਹਿਣੀ, ਕਈ ਸੰਸਥਾਵਾਂ ਬਣੀਆਂ ਹੋਈਆਂ ਨੇ, ਉਹਨਾਂ ਨੂੰ ਫਿਕਰ ਪਿਆ ਪਿਆ, ਇਹ ਹੁੰਦਾ ਹੀ ਹੁੰਦਾ, ਜਿਵੇਂ ਸਾਵਣ ਵਸਦਾ ਨਾ ਹੋਏ, ਕਿਸੇ ਨੂੰ ਸੋਗ ਪੈਂਦਾ ਕਿਸੇ ਨੂੰ ਆਹ ਹੁੰਦਾ,
ਸੁੱਖ ਮੰਗਤ ਦੁੱਖ ਅੱਗੇ ਆਵੇ ਸੋ ਸੁੱਖ ਹਮੂ ਨੇ ਮੰਗਿਆ ਭਾਵੇ,
ਸੁੱਖ ਮੰਗਤ ਦੁੱਖ ਅੱਗੇ ਆਵੇ, ਜੇ ਸੁੱਖ ਮੰਗਦੇ ਤੇ ਪੂਰੇ ਦੁੱਖ ਆ ਜਾਵੇ, ਐਦਾ ਸੁੱਖ ਕਹਿੰਦਾ ਮੈਨੂੰ ਨੀ ਚਾਹੀਦਾ,
ਦੇਖਿਆ ਅਜ ਹੂੰ ਸੁਰਤ ਸੁਖ ਆਸਾ ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ,
ਕਹਿੰਦੇ ਵੇਖਿਆ ਦੇ ਵਿੱਚ